You're with SBS Radio.
SBS ਪੰਜਾਬੀ ਸੁਣ ਰਹੀ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਘਾ ਸਵਾਗਤ। ਦੋਸਤੋ, ਮੈਲਬਨ ਕੱਪ ਵਾਪਿਸ ਆ ਗਿਆ ਹੈ ਤੇ ਇਸ ਤੇ ਚੱਲਦੇ ਅੱਜ ਅਸੀਂ ਟੈਲੀਫੋਨ ਲਾਈਨ ਤੇ ਸਾਂਝ ਬਣਾਈ ਹੈ ਆਸਟ੍ਰੇਲੀਆ ਦੀਆਂ ਰੇਸਾਂ ਵਿੱਚ ਦੌੜਨ ਵਾਲੇ ਘੋੜਿਆਂ ਨੂੰ ਪੁੱਤਰਾ ਵਾਂਗ ਪਾਲਣ ਵਾਲੇ ਸੰਦੀਪ ਬਾਖਲੀ ਜੀ ਦੇ ਨਾਲ। ਆਓ ਜਾਣਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ। ਜੀ ਆਇਆਂ ਨੂੰ ਸੰਦੀਪ।
ਹਾਂਜੀ, ਥੈਂਕ ਯੂ ਜੀ ਸੁਮੇਤ ਜੀ।
ਸੰਦੀਪ, ਇਹਨਾਂ ਘੋੜਿਆਂ ਦੀਆਂ ਰੇਸਾਂ ਦੇ ਸੰਬੰਧ ਵਿੱਚ ਆਪਣੀ ਕਹਾਣੀ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
ਹਾਂਜੀ, ਮੇਰਾ ਨਾਮ ਸੰਦੀਪ ਬਾਖਲੀ ਹੈ ਜੀ। ਮੈਂ ਇੱਥੇ 2009 ਦੇ ਵਿੱਚ ਆਇਆ ਸੀਗਾ ਸਟੂਡੈਂਟ ਵੀਜ਼ੇ ਤੇ, ਤੇ ਉਸ ਤੋਂ ਬਾਅਦ ਮੈਂ ਅਰਾਊਂਡ 10-12 ਈਅਰ ਰੇਸਿੰਗ ਦੇ ਵਿੱਚ ਕੰਟੀਨਿਊ ਕੰਮ ਕਰ ਰਿਹਾ ਤੇ ਮੇਰੇ ਖੁਦ ਦੇ ਆਪਣੇ ਬਿਜ਼ਨਸ ਵੀ ਹੈਗੇ ਆ ਉਹਨਾਂ ਦੇ ਨਾਲ ਨਾਲ। ਹੁਣ ਕੈਜੂਅਲ ਮੈਂ ਰੇਸਿੰਗ ਦਾ ਹੁਣ ਕੈਜੂਅਲ ਕਰ ਰਿਹਾ, ਪਹਿਲਾਂ ਫੁੱਲ ਟਾਈਮ ਕੀਤਾ 10-11 ਈਅਰਸ। ਆ ਕੇ ਆਪਾਂ ਨੂੰ ਹੁੰਦਾ ਵੀ ਆਪਾਂ ਕੀ ਕਰੀਏ, ਕੋਈ ਕੰਮ ਕਾਰ ਲੱਭੀਏ
ਜੀ,
ਤੇ ਐਂ ਲੱਭਦੇ ਕਰਦੇ ਗੱਲਾਂ ਬਾਤਾਂ ਕਰਦੇ ਤੇ ਕਿਸੇ ਯਾਰ ਦੋਸਤ ਨੇ ਦੱਸਿਆ ਵੀ ਰੇਸਿੰਗ ਦੇ ਵਿੱਚ ਜੋਬ ਹੈਗੀ ਆ ਜੇ ਤੁਸੀਂ ਜੁਆਇਨ ਕਰਨੀ ਆ, ਤੇ ਮੈਂ ਉੱਥੇ ਜਾ ਕੇ ਪੁੱਛਿਆ ਉਹਨਾਂ ਨੂੰ, ਉਹ ਕਹਿੰਦੇ ਵੀ ਆ ਜਾ ਤੁਸੀਂ ਮੋਰਨਿੰਗ ਤੋਂ ਸ਼ੁਰੂ ਕਰ ਸਕਦੇ ਹੋ। ਤਾਂ ਸ਼ੁਰੂ ਕੀਤਾ, ਮਤਲਬ ਉਹ ਦਿਨ ਸੀ ਤੇ ਅੱਜ ਦਾ ਦਿਨ, ਅੱਜ ਵੀ ਕੰਟੀਨਿਊ ਆ ਇਹਦੇ ਵਿੱਚ। ਤੇ ਮੇਨ ਰੀਜਨ ਕੀ ਆ ਕਿ ਜਿਹੜਾ ਇਨਵਾਇਰਮੈਂਟ ਆ ਰੇਸਿੰਗ ਦੇ ਵਿੱਚ ਉਹ ਸੇਮ ਜਿਹੜਾ ਆਪਣਾ ਪਿੰਡਾਂ ਦੇ ਵਿੱਚ ਹੁੰਦਾ ਇੰਡੀਆ ਚ, ਪੰਜਾਬ ਚ, ਹਰਿਆਣੇ ਚ, ਉਹ ਹੀ ਸੇਮ ਇਨਵਾਇਰਮੈਂਟ ਆਪਾਂ ਨੂੰ ਇੱਥੇ ਮਿਲਦਾ। ਤੁਸੀਂ ਮਤਲਬ ਬਹੁਤ ਤਰ੍ਹਾਂ ਦੀਆਂ ਡਿਫਰੈਂਟ ਚੀਜ਼ਾਂ ਇਹ ਫੀਲਡ ਦੇ ਵਿੱਚ ਕਰ ਸਕਦੇ ਹੋ, ਖਾਸ ਕਰ ਜਿਹੜੇ ਪਿੰਡਾਂ ਤੋਂ ਬਿਲੋਂਗ ਕਰਨ ਵਾਲੇ ਲੋਕ ਆ। ਟਰੈਕਟਰ ਚਲਾ ਲਿਆ, ਬਾਈ ਕਰ ਲਈ, ਘੋੜੇ ਭਜਾ ਲਏ, ਆਪਣੀ ਫਿਟਨੈਸ ਦਾ ਖਿਆਲ, ਸਿਹਤ ਦਾ ਖਿਆਲ, ਤੇ ਉਹ ਸਾਰੀਆਂ ਚੀਜ਼ਾਂ, ਮਤਲਬ ਡਿਫਰੈਂਟ ਤਰ੍ਹਾਂ ਦੇ ਲੋਕਾਂ ਨੂੰ ਮਿਲਣਾ ਜਿਹੜੇ ਡਾਊਨ ਟੂ ਅਰਥ ਆ, ਬਹੁਤ ਚੰਗੇ ਲੋਕ, ਨਵੇਂ ਨਵੇਂ ਤਰ੍ਹਾਂ ਦੇ ਉਹ ਤੁਹਾਨੂੰ ਮਿਲਦੇ ਆ ਇੰਡਸਟਰੀ ਦੇ ਵਿੱਚ। ਤੇ ਮੇਨ ਖਾਸੀਅਤ ਜਿਹੜੀ ਹੈ ਇਹਨਾਂ ਲੋਕਾਂ ਦੀ ਕਿ ਇੱਕ ਵਾਰ ਤੁਸੀਂ ਉਹਨਾਂ ਦੇ ਟੱਚ ਦੇ ਵਿੱਚ ਆ ਗਏ ਤੁਹਾਨੂੰ ਭੁੱਲਦੇ ਨਹੀਂ, 10 ਈਅਰ ਆਫਟਰ, 15 ਈਅਰ ਆਫਟਰ ਉਹ ਤੁਹਾਨੂੰ ਸਟਿਲ ਰਿਮੈਂਬਰ ਰੱਖਦੇ ਆ, ਮਾਇੰਡ ਦੇ ਵਿੱਚ ਰੱਖਦੇ ਆ, ਤੁਹਾਨੂੰ ਮਿਲਦੇ ਆ, ਬਹੁਤ ਵਧੀਆ ਤਰੀਕੇ ਨਾਲ ਮਿਲਦੇ ਆ, ਇੱਕ ਦੂਜੇ ਦੀ ਹੈਲਪ ਕਰਦੇ ਆ। ਮੈਂ ਜਦੋਂ ਇਹ ਕੰਮ ਸ਼ੁਰੂ ਕੀਤਾ 2009 ਦੇ ਵਿੱਚ, ਮੈਂ ਬ੍ਰਿਸਬਨ ਚ ਸੀਗਾ ਉਦੋਂ, ਤੇ ਉੱਥੇ ਡੈਜਲੀ ਫਰੈਸਟਰ ਕਰਕੇ ਟ੍ਰੇਨਰ ਹੈਗੀ ਆ ਤੇ ਕੈਲੀ ਸੁਵਿਧਾ, ਉਹਨਾਂ ਨਾਲ ਕੰਮ ਕੀਤਾ ਮੈਂ ਅਰਾਊਂਡ 2 ਈਅਰ। ਉਸ ਤੋਂ ਬਾਅਦ ਜਿਵੇਂ ਮੈਲਬਰਨ ਆਇਆ, ਮੈਂ ਮੈਲਬਰਨ ਜਿਹੜਾ ਇੱਥੇ ਗਡੋਲਫਨ ਸਟੇਬਲ ਆ, ਪਹਿਲਾਂ ਡਾਰਲੀ ਹੁੰਦਾ ਸੀ, ਉਹਨਾਂ ਨੇ ਮੈਨੂੰ ਜੋਬ ਆਫਰ ਕੀਤੀ, ਬਟ ਉਸ ਤੋਂ ਪਹਿਲਾਂ ਹੀ ਮੈਨੂੰ ਜਿਹੜੀ ਇੱਥੇ ਦੀ ਬਹੁਤ ਮਸ਼ਹੂਰ ਫੈਮਿਲੀ ਆ ਜਿਹੜੀ ਪੇਨ ਫੈਮਿਲੀ, ਜਿਨ੍ਹਾਂ ਵਿੱਚੋਂ ਮਤਲਬ 7-8 ਭੈਣ ਭਰਾ ਜੋਕੀ ਆ, ਟ੍ਰੇਨਰ ਆ, ਤੇ ਬਹੁਤ ਹੀ ਫੇਮਸ ਮਤਲਬ ਫੈਮਿਲੀ ਹੈਗੀ ਆ ਰੇਸਿੰਗ ਦੇ ਵਿੱਚ, ਤੇ ਉਹਨਾਂ ਨੇ ਮੈਨੂੰ ਜੋਬ ਆਫਰ ਕੀਤੀ ਪਲੰਪਟਨ ਦੇ ਵਿੱਚ, ਜਿਹੜਾ ਮੈਲਟਨ ਦੇ ਲਾਗੇ ਪੈਂਦਾ। ਜਦੋਂ ਮੇਰਾ ਪਹਿਲਾ ਦਿਨ ਸੀ ਜੋਬ ਤੇ, ਤੇ ਉਹਨਾਂ ਨੇ ਮੈਨੂੰ ਜਸ ਸੱਦਿਆ ਸੀ ਵੀ ਤੁਸੀਂ ਆ ਕੇ ਦੇਖੋ ਵੀ ਕਿਵੇਂ ਲੱਗਦਾ ਤੁਹਾਨੂੰ, ਤੁਸੀਂ ਕਰ ਵੀ ਸਕਦੇ ਹੋ ਜਾਂ ਨਹੀਂ, ਤੇ ਬੜਾ ਇੰਟਰਸਟਿੰਗ ਸੀਗਾ। ਤੇ ਉਹਨਾਂ ਨੇ ਜਦੋਂ ਮੈਨੂੰ ਦੇਖਿਆ ਘੋੜਿਆਂ ਨਾਲ ਕੰਮ ਕਰਦਿਆਂ ਨੂੰ, ਕਿਉਂਕਿ ਆਪਾਂ ਨੂੰ ਤਾਂ ਹੁੰਦਾ ਹੀ ਆ ਪਿੰਡਾਂ ਵਿੱਚ ਕੰਮ ਕੀਤਾ ਹੁੰਦਾ ਐਨੀਮਲ ਨਾਲ ਆਪਣਾ ਲਵ ਹੁੰਦਾ, ਤੇ ਉਸ ਤੋਂ ਬਾਅਦ ਉਹ ਮੈਨੂੰ ਕਹਿਣ ਲੱਗੇ ਵੀ ਤੂੰ ਕਿਹੜੀ ਫੈਮਿਲੀ ਚੋਂ ਬਿਲੋਂਗ ਕਰਦਾ, ਮੈਂ ਕਿਹਾ ਫਾਰਮਿੰਗ ਫੈਮਿਲੀ ਚੋਂ, ਫਾਰਮਰ ਆ ਸੀ। ਤੇ ਉਹ ਕਹਿਣ ਲੱਗੇ ਫਿਰ ਤਾਂ ਤੈਨੂੰ ਟਰੈਕਟਰ ਵੀ ਆਉਂਦਾ ਹੋਣਾ, ਮੈਂ ਕਿਹਾ ਹਾਂਜੀ ਬਿਲਕੁਲ। ਤੇ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਵੀ ਤੂੰ ਇਹ ਟਰੈਕਟਰ ਚਲਾ ਲੇਗਾ, ਮੈਂ ਕਿਹਾ ਵੀ ਬਿਲਕੁਲ ਚਲਾ ਲਾਂਗੇ। ਉਹਨਾਂ ਨੇ ਮੈਨੂੰ ਕੰਮ ਆਖੇ 2-4 ਤੇ ਮੈਂ ਕਰਤੇ ਮਿੰਟੋ ਮਿੰਟੀ, ਉਹ ਬੜੇ ਹੀ ਮਤਲਬ ਇਸ ਚੀਜ਼ ਤੋਂ ਇੰਪ੍ਰੈਸ ਹੋਏ। ਇਹ ਮੈਨੂੰ ਇਹ ਤਾਂ ਬਹੁਤ ਹੀ ਵੱਡਾ ਮਤਲਬ ਰੇਸਿੰਗ ਦਾ ਮੇਰੇ ਉੱਤੇ ਜਿਹੜਾ ਆਪਾਂ ਕਹਿ ਲਈਏ ਕਿ ਇੱਕ ਬਲੈਸਿੰਗ ਰਹੀ ਆ ਮੈਨੂੰ। ਤੇ ਜਦੋਂ ਮੈਂ ਮੈਲਬਰਨ ਦੇ ਵਿੱਚ ਮੂਵ ਹੋਇਆ, ਤੇ ਮੈਂ ਜਿਵੇਂ ਕਿ ਇੱਥੇ ਆਇਆ ਸੀ, ਮੈਂ ਤੁਹਾਨੂੰ ਸ਼ੁਰੂ ਤੋਂ ਦੱਸਣਾ ਚਾਹੁੰਦਾ ਕਿ ਮੈਂ 2 ਸਾਲ ਦਾ ਹੀ ਸਟੂਡੈਂਟ ਵੀਜ਼ਾ ਲੈ ਕੇ ਆਇਆ ਸੀ। ਉਸ ਤੋਂ ਬਾਅਦ ਹਰੇਕ ਬੰਦਾ ਸੋਚਦਾ ਵੀ ਮੈਂ ਵੀਜ਼ਾ ਐਕਸਟੈਂਡ ਕਰਾਉਣਾ, ਨਿਊ ਸਟੂਡੈਂਟ ਵੀਜ਼ਾ ਪਾਉਣਾ, ਐ ਕਰਨਾ, ਉਹ ਕਰਨਾ। ਤੇ ਮੇਰੇ ਲਈ ਇਹ ਬੜਾ ਹੀ ਮਤਲਬ ਇੱਕ ਮਿਰੈਕਲ ਹੋਇਆ ਕਿ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੇ ਤੈਂ PR ਪਾਉਣੀ ਅੱਗੇ ਵਧਣਾ ਤੇ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ, ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਬੇਕਰੀ ਦਾ ਸਟੂਡੈਂਟ ਆ, ਬੇਕਰੀ ਮੈਂ ਕੀਤੀ ਆ, ਤੇ ਤੁਸੀਂ ਕਿਵੇਂ ਕਰ ਸਕਦੇ ਹੋ। ਕਹਿੰਦੇ ਵੀ ਡੋਂਟ ਵਰੀ, ਲੀਵ ਇਟ ਟੂ ਅਸ। ਤੇ ਉਹਨਾਂ ਨੇ ਲੋਅਰ ਵਗੈਰਾ ਨਾਲ ਗੱਲ ਕੀਤੀ, ਤੇ ਜਿਹੜਾ ਮੇਰਾ ਸਰਟੀਫਿਕੇਟ ਆ ਬੈਲਰੇਟ ਯੂਨੀਵਰਸਿਟੀ ਨੇ, ਉਹ ਮਤਲਬ ਮੈਨੂੰ ਬਣਾ ਕੇ ਦਿੱਤਾ ਮੇਰੇ ਐਕਸਪੀਰੀਅੰਸ ਦੇ ਬੇਸ ਤੇ, ਮੈਨੂੰ ਦੇਖ ਕੇ ਵੀ ਹਾਂ ਕੰਮ ਕਾਰ ਵਧੀਆ ਕਰਦਾ ਰੇਸਾਂ ਦੇ ਵਿੱਚ ਦੇਖਿਆ ਉਹਨਾਂ ਨੇ ਮੈਨੂੰ, ਤੇ ਮੈਨੂੰ ਕੋਈ ਐਕਸਟਰਾ ਫੀਸ ਵਗੈਰਾ ਉਹਦੀ ਪੇ ਨਹੀਂ ਕਰਨੀ ਪਈ। ਤੇ ਜਦੋਂ ਮੈਂ ਮਤਲਬ ਰੇਸਿੰਗ ਦੇ ਵਿੱਚ ਫਾਈਲ ਲਾਈ ਤੇ ਮੈਨੂੰ ਬੜਾ ਡਰ ਜਿਹਾ ਲੱਗਿਆ। ਮੈਂ ਕਿਹਾ ਵੀ ਇਹ ਫੀਲਡ ਮੈਨੂੰ ਲੱਗਦਾ ਨਹੀਂ ਵੀ ਕਿ ਇੰਨਾ ਸਟਰੋਂਗ ਹੈਗਾ ਵੀ PR ਆ ਸਕਦੀ ਹੈ ਇਹਦੇ ਵਿੱਚ, ਹੈ ਨਾ, ਕਿਉਂਕਿ ਉਦੋਂ ਰਿਊਮਰਸ ਬਹੁਤ ਸੀਗੀਆਂ ਸਟੂਡੈਂਟ ਦੇ ਵਿੱਚ ਕਿ ਇਹ ਰੂਲ ਚੇਂਜ ਹੋ ਗਏ, ਉਹ ਹੋ ਗਏ ਜੀ। ਪਰ ਜਦੋਂ ਮੈਂ PR ਅਪਲਾਈ ਕੀਤੀ ਆਪਣਾ 457 ਵੀਜ਼ਾ ਜਿਹੜਾ ਅਪਲਾਈ ਕੀਤਾ, ਉਹ 4 ਵਰਕਿੰਗ ਡੇਜ਼ ਦੇ ਵਿੱਚ ਮੈਨੂੰ ਮਿਲ ਗਿਆ ਸੀਗਾ। ਤੇ ਉਸ ਤੋਂ 2 ਸਾਲ ਬਾਅਦ ਹੀ ਮਤਲਬ ਮੈਂ PR ਉਹਦੇ ਵਿੱਚ ਪਾਤੀ 457 ਦੇ ਥਰੂ। ਤੇ ਇਹ ਬਹੁਤ ਵੱਡੀ ਹੈਲਪ ਮੇਰੇ ਲਈ ਰਹੀ ਆ। ਤੇ ਇਹਦੇ ਵਿੱਚ ਪੇਨ ਫੈਮਿਲੀ ਦਾ ਵੀ ਬਹੁਤ ਵੱਡਾ ਯੋਗਦਾਨ ਆ। ਜੇ ਉਹ ਨਹੀਂ ਹੁੰਦੇ ਤਾਂ ਸ਼ਾਇਦ ਇਹ ਪੋਸੀਬਲ ਨਹੀਂ ਸੀ ਹੋਣਾ। ਉਸ ਤੋਂ ਬਾਅਦ ਹੋਰ ਮੁੰਡੇ ਹੈਗੇ ਆ ਯਾਰ ਦੋਸਤ ਜਿਨ੍ਹਾਂ ਦੀ ਮੈਂ ਮਤਲਬ ਰੇਸਿੰਗ ਕਰਕੇ PR ਦੇ ਵਿੱਚ ਹੈਲਪ ਕਰ ਸਕਿਆ, ਹੈ ਨਾ। ਜਦੋਂ ਇੱਕ ਵਾਰ ਇੰਡਸਟਰੀ ਦਾ ਤੁਹਾਨੂੰ ਭੇਤ ਆ ਗਿਆ, ਤੁਹਾਡਾ ਲਵ ਪੈ ਗਿਆ ਲੋਕਾਂ ਨਾਲ, ਘੋੜਿਆਂ ਨਾਲ, ਤੁਹਾਨੂੰ ਪਤਾ ਲੱਗ ਗਿਆ ਵੀ ਇੰਡਸਟਰੀ ਕਿਵੇਂ ਵਰਕ ਕਰਦੀ ਆ, ਤਾਂ ਇਹ ਤੋਂ ਅੱਡ ਹੋਣਾ ਬਹੁਤ ਹੀ ਮਤਲਬ ਉਹ ਲੱਗਦਾ ਬੰਦੇ ਨੂੰ ਕਿ ਜੀ ਜਿਵੇਂ ਆਪਾਂ ਆਪਣੀ ਕਮਿਊਨਿਟੀ ਤੋਂ ਅੱਡ ਹੁੰਦੇ ਆ ਨਾ, ਤੇ ਜਾਂ ਇੰਡੀਆ ਛੱਡਦੇ ਆ, ਐਂ ਲੱਗਦਾ ਜੇ ਰੇਸਿੰਗ ਛੱਡਤੀ ਵੀ ਬਹੁਤ ਔਖਾ ਹੋ ਜਾਣਾ ਆਪਾਂ ਨੂੰ ਸਰਵਾਈਵ ਕਰਨਾ।
ਜੀ ਸੰਦੀਪ, ਤੇ ਜਦ ਤੁਸੀਂ ਰੈਗੂਲਰ ਪੇਨ ਫੈਮਿਲੀ ਨਾਲ ਕੰਮ ਕਰਦੇ ਸੀ, ਰੋਜ਼ ਦੇ ਕੰਮਾਂ ਕਾਰਾਂ ਦਾ ਰੂਟੀਨ ਕਿਹੋ ਜਿਹਾ ਰਹਿੰਦਾ ਸੀ?
ਉਹਨਾਂ ਦਾ ਐਂ ਸੀਗਾ ਜਿਵੇਂ ਉਹਨਾਂ ਦਾ ਫਾਰਮ ਹੈਗਾ ਪਲੰਪਟਨ ਦੇ ਵਿੱਚ, ਬੈਲਰੈਟ ਦੇ ਵਿੱਚ ਫਾਰਮ ਹੈਗਾ, ਤੇ ਉਹਨਾਂ ਨਾਲ ਜਿਵੇਂ ਸਾਰਾ ਰੂਟੀਨ ਕੰਮ 10-12 ਵੀਅਰ ਮੈਂ ਉਹਨਾਂ ਨਾਲ ਕਰਿਆ। ਤੇ ਸਵੇਰੇ ਸ਼ੁਰੂ ਕਰਕੇ 12-1 ਵਜੇ ਤੱਕ ਹੋਰ ਸੀ ਦਾ ਕੰਮ। ਉਸ ਤੋਂ ਬਾਅਦ ਮੈਂ ਟਰੈਕ ਦੇਖਣੇ, ਹੈ ਨਾ, ਟਰੈਕਟਰ ਨਾਲ ਟਰੈਕ ਵਗੈਰਾ ਵਾਹੁਣੇ, ਉਹਨਾਂ ਨੂੰ ਇਕਸਾਰ ਕਰਨਾ, ਮੂਵਿੰਗ ਵਗੈਰਾ ਕਰਨੀ ਫਾਰਮ ਦੀ, ਲਿਆ ਕੇ ਉਹਨਾਂ ਨੂੰ ਸੈਟਲਿੰਗ ਕਰਨੀ, ਵੋਕ ਕਰਾਉਣੀ, ਤੇ ਉਹਨਾਂ ਦਾ ਚੈੱਕ ਕਰਨਾ ਵੀ ਕਿਵੇਂ ਅਟੈਂਡੈਂਟ ਵਗੈਰਾ ਕਿਵੇਂ ਆ, ਉਹਨਾਂ ਦਾ ਬੋਡੀ ਟੈਂਪਰੇਚਰ ਕੀ ਆ, ਤੇ ਉਸ ਤੋਂ ਬਾਅਦ ਦੱਸਣਾ ਜੋਕੀਆਂ ਨੂੰ ਵੀ ਕੀ ਕੰਮ ਕਰਾਉਣਾ ਕੀ ਨਹੀਂ ਕਰਾਉਣਾ, ਸਾਰੀ ਟਰੀਟਮੈਂਟ ਜਿਹੜੀ ਉਹਨਾਂ ਨੂੰ ਟਰੀਟਮੈਂਟ ਹੁੰਦੀ ਆ ਉਹ ਦੇਣੀ। ਅਰਾਊਂਡ 12-1 ਵੱਜ ਜਾਂਦੇ ਸਾਨੂੰ ਦੁਪਹਿਰ ਦੇ, ਤੇ ਇਹੋ ਜਿਹੀਆਂ ਚੀਜ਼ਾਂ ਮਤਲਬ ਸਾਰਾ ਰੂਟੀਨ ਸਵੇਰ ਤੋਂ ਸ਼ਾਮ ਤੱਕ। ਤੇ 4-5 ਇਅਰਸ ਮੈਂ ਐਂ ਕੀਤਾ। ਇਸ ਤੋਂ ਬਾਅਦ ਤੇ ਟਰੱਕ ਦਾ ਲਾਇਸੈਂਸ ਲੈ ਕੇ ਮੈਂ, ਤੇ ਜਿਹੜਾ ਟਰੈਵਲਿੰਗ ਫੋਰਮੈਨ ਹੁੰਦਾ ਰੇਸਿੰਗ ਦੇ ਵਿੱਚ, ਘੋੜੇ ਹਰ ਥਾਂ ਆਪਾਂ ਲੈ ਕੇ ਜਾਣੇ ਹੁੰਦੇ ਆ ਰੇਸਾਂ ਦੇ ਵਿੱਚ, ਜਿਵੇਂ ਕੰਟਰੀ ਸਾਈਡ ਲੈ ਕੇ ਤੁਸੀਂ 2 ਆਵਰਸ ਦੀ ਡਰਾਈਵ, 3 ਆਵਰ, 5 ਆਵਰ, 6 ਆਵਰ ਡਰਾਈਵ, ਤੇ ਥੋੜੀ ਟਫ ਜੋਬ ਹੈਗੀ ਆ, ਲੌਂਗ ਆਵਰਸ ਹੁੰਦੇ ਆ ਐਵਰੀ ਡੇ, ਬਟ ਫਨ ਵੀ ਹੈਗਾ ਐਂਡ ਆਫ ਦਾ ਡੇ। ਮਤਲਬ ਤੁਸੀਂ ਭੁੱਲ ਜਾਂਦੇ ਹੋ ਜਦੋਂ ਘੋੜਾ ਜਿੱਤਦਾ ਜਾਂ ਉਹ ਐਨੀਮਲ ਨਾਲ ਤੁਹਾਡਾ ਜਿਹੜਾ ਪਿਆਰ ਆ ਉਹ ਥਕਾਵਟ ਤੁਹਾਨੂੰ ਮਹਿਸੂਸ ਨਹੀਂ ਹੋਣ ਦਿੰਦਾ। ਇਹ ਚੀਜ਼ ਦੇ ਵਿੱਚ ਮੈਨੂੰ ਮਤਲਬ ਕਾਫੀ ਮੌਕੇ ਮਿਲੇ ਆ ਨਾ। ਮੈਂ ਐਡੀਲੇਡ ਬਹੁਤ ਵਾਰ ਟਰੈਵਲ ਕੀਤਾ, ਸਾਰਾ ਆਲ ਓਵਰ ਜਿਹੜਾ ਵਿਕਟੋਰੀਆ ਹੈਗਾ, ਤਕਰੀਬਨ ਹਰ ਇੱਕ ਜਿਹੜਾ ਸਵਰਬ ਕੰਟਰੀ ਟਾਊਨ ਆ ਤੇ ਉੱਥੇ ਮੈਂ ਟਰੈਵਲ ਕੀਤਾ ਹੋਇਆ ਘੋੜਿਆਂ ਨੂੰ ਲਿਜਾ ਕੇ। ਮੋਸਟਲੀ ਜਿਹੜੇ ਲੋਕ ਆ ਉੱਥੇ ਦੇ ਫਾਰਮਰ ਆ ਜਾਂ ਉੱਥੇ ਦੇ ਰੇਸਿੰਗ ਦੇ ਵਿੱਚ ਜਿਹੜੇ ਲੋਕ ਆ ਉਹ ਸਾਰੇ ਜਾਣਦੇ ਆ ਨਾ। ਇਹ ਚੀਜ਼ ਦੀ ਬੜੀ ਖੁਸ਼ੀ ਹੁੰਦੀ ਆਪਾਂ ਨੂੰ ਵੀ ਬਹੁਤ ਚੰਗੀ ਗੱਲ ਆ। ਤੇ ਜਦੋਂ ਮੈਂ ਸ਼ੁਰੂ ਕੀਤਾ ਕੰਮ ਉਦੋਂ ਅਰਾਊਂਡ 30 ਹੋਰਸਿਸ ਸੀਗੇ ਸਾਡੇ ਕੋਲ, ਤੇ ਐਟ ਦ ਮੂਮੈਂਟ 100+ ਹੈਗੇ ਆ
ਪੇਨ ਫੈਮਿਲੀ ਦੇ ਨਾਲ ਹੀ।
ਹਾਂਜੀ, ਪੇਨ ਦੇ ਨਾਲ ਹੀ। ਤੇ ਉਦੋਂ ਮਤਲਬ ਬਹੁਤ ਹੀ ਛੋਟਾ ਸਟੇਬਲ ਸੀਗਾ, ਬਟ ਹੁਣ ਤਾਂ ਮਤਲਬ ਬਹੁਤ ਮੁੰਡੇ ਕੁੜੀਆਂ ਬਹੁਤ ਕੰਮ ਕਰਦੇ ਆ ਉੱਥੇ, ਬਹੁਤ ਲੋਕ ਕੰਮ ਕਰਦੇ ਆ
ਜੀ। ਤੇ ਘੋੜਿਆਂ ਨਾਲ ਤੁਹਾਡਾ ਪ੍ਰੇਮ ਇੰਡੀਆ ਤੋਂ ਹੀ ਸੀ ਕਿ ਇੱਥੇ ਆ ਕੇ ਲਗਾਵ ਹੋਇਆ?
ਨਹੀਂ ਜੀ, ਇੰਡੀਆ ਦੇ ਵਿੱਚ ਕਦੇ ਨੀ ਰੱਖੇ ਘੋੜੇ। ਵੈਸੇ ਡੈਰੀ ਫਾਰਮ ਹੈਗਾ ਸੀ ਆਪਣਾ, ਬਟ ਘੋੜੇ ਵਗੈਰਾ ਕਦੇ ਨੀ ਰੱਖੇ। ਇਹਨਾਂ ਦਾ ਜਿਹੜਾ ਲਵ ਹੈਗਾ ਉਹ ਇੱਥੇ ਆ ਕੇ ਸ਼ੁਰੂ ਹੋਇਆ
ਜੀ।
ਹਾਂਜੀ, ਮੇਨਲੀ ਤਾਂ ਇੱਥੇ ਇੰਟਰੋਡਿਊਸ ਹੋਏ ਆ ਘੋੜਿਆਂ ਨਾਲ ਬ੍ਰਿਸਬੇਨ ਦੇ ਵਿੱਚ ਹੀ। ਤੇ ਜਦੋਂ ਘੋੜਿਆਂ ਦੀ ਟ੍ਰੇਨਿੰਗ ਸ਼ੁਰੂ ਕੀਤੀ ਤਾਂ ਮਤਲਬ ਨਵਾਂ ਨਵਾਂ ਕੰਮ ਸਿੱਖਦੇ ਗਏ, ਗਾਂ ਵੱਧਦੇ ਗਏ।
ਤੇ ਸੰਦੀਪ, ਇਸ ਲਈ ਕੋਈ ਖਾਸ ਕੁਆਲੀਫਿਕੇਸ਼ਨ ਦੀ ਵੀ ਜ਼ਰੂਰਤ ਪੈਂਦੀ ਹੈ?
ਇਹਦੇ ਲਈ ਤੁਹਾਨੂੰ ਸਰਟੀਫਿਕੇਟ 3 ਚਾਹੀਦਾ ਰੇਸਿੰਗ ਦੇ ਵਿੱਚ, ਜੇ ਤੁਸੀਂ ਇੰਡਸਟਰੀ ਦੇ ਵਿੱਚ ਕੰਮ ਕਰਨਾ ਮਤਲਬ ਲਾਇਸੈਂਸਡ ਪਰਸਨ ਹੁੰਦੇ ਹੋ ਤੇ ਤੁਹਾਨੂੰ ਸਪੈਸ਼ਲ ਲਾਇਸੈਂਸ ਮਿਲਦਾ ਰੇਸਿੰਗ ਵਿਕਟੋਰੀਆ ਤੋਂ, ਜਿਹੜੀ ਗੌਰਮੈਂਟ ਅਥਾਰਟੀ ਇੱਥੇ ਦੀ ਹੈਗੀ ਆ। ਉਸ ਤੋਂ ਬਿਨਾਂ ਤੁਸੀਂ ਰੇਸਿੰਗ ਦੇ ਵਿੱਚ ਕੰਮ ਨਹੀਂ ਕਰ ਸਕਦੇ, ਬਟ ਉਹ ਤੁਹਾਡਾ ਐਕਸਪੀਰੀਅੰਸ ਦੇਖਦੇ ਆ। ਤੁਹਾਨੂੰ ਉਹਦੇ ਲਈ ਕੋਈ ਮਤਲਬ ਜ਼ਰੂਰੀ ਨਹੀਂ ਹੈਗਾ ਕਿ ਯੂਨੀ ਜਾਣਾ ਕਿੱਧਰੇ ਜਾਣਾ। ਤੇ ਜੇ ਤੁਸੀਂ ਓਲਰੇਡੀ ਮਤਲਬ ਤੁਹਾਨੂੰ ਪਤਾ ਵੀ ਐਨੀਮਲਸ ਨੂੰ ਕਿਵੇਂ ਹੈਂਡਲ ਕਰਨਾ, ਉਹ ਆ ਕੇ ਦੇਖਦੇ ਆ ਤੁਹਾਨੂੰ, ਤੇ ਸਰਟੀਫਿਕੇਟ ਆ ਜਿਹੜਾ ਮਤਲਬ ਬੜਾ ਈਜੀ ਆ ਉਹ ਮਿਲਣਾ, ਉਹ ਤੁਹਾਨੂੰ ਉੱਥੇ ਆ ਕੇ ਜਿਹੜੀ ਯੂਨੀਵਰਸਿਟੀ ਆ ਉਹ ਦੇ ਦਿੰਦੀ ਆ।
ਤੇ ਮੈਲਬਨ ਕੱਪ ਬਾਰੇ ਵੀ ਕੁਝ ਦੱਸੋ
ਜੀ। ਮੈਲਬਨ ਕੱਪ ਦੇਖੋ ਇੱਕ ਉਹ ਮੇਨ ਰੇਸ ਆ ਜਿਹੜੀ ਮਤਲਬ ਰੇਸਿੰਗ ਦੇ ਵਿੱਚ ਜਿਹੜੀ ਪੂਰੇ ਨੇਸ਼ਨ ਨੂੰ ਸਟੋਪ ਕਰਦੀ ਆ। ਪਹਿਲੀ ਤਾਂ ਗੱਲ, ਮੈਲਬਨ ਕੱਪ ਦੇ ਵਿੱਚ ਇੱਕ ਘੋੜਾ ਜਾਣਾ ਬਹੁਤ ਵੱਡੀ ਗੱਲ ਆ, ਬਹੁਤ ਵੱਡੀ
ਜੀ।
ਮਤਲਬ ਫਿਟਨੈਸ ਬਹੁਤ ਜ਼ਿਆਦਾ ਹੁੰਦੀ ਆ, ਤੇ ਆਊਟ ਆਫ ਲੱਕ ਮਿਲੀਅਨਸ ਆਫ ਹੋਰਸਿਸ ਦੇ ਵਿੱਚ ਮਤਲਬ ਜਿਹੜੇ 24 ਘੋੜੇ ਆ ਉਹ ਪਹੁੰਚਦੇ ਆ ਉੱਥੇ। ਜਿਹੜੀ ਇਹ ਰੇਸ ਆ ਇਹ ਮਤਲਬ 3200 ਮੀਟਰ 3200 ਮੀਟਰ ਦੀ ਰੇਸ ਹੁੰਦੀ ਆ, ਸਟੇਅਰ ਰੇਸ ਇਹਨੂੰ ਕਹਿੰਦੇ ਆ। ਤੇ ਬਟ ਇਹਦੇ ਲਈ ਫਿਟਨੈਸ ਮਤਲਬ ਤੁਹਾਡੀ ਬੜੀ ਪੀਕ ਤੇ ਹੋਣੀ ਚਾਹੀਦੀ ਆ, ਜਿਹੜਾ ਘੋੜਾ ਬਹੁਤ ਪੀਕ ਤੇ, ਟ੍ਰੇਨਰ ਬੜਾ ਇਹਦੇ ਲਈ ਸੂਟ ਕਰਨਾ ਹੋਣਾ ਚਾਹੀਦਾ, ਜਿਹੜਾ ਜੋਕੀ ਆ ਉਹ ਬੜਾ ਸਟੇਬਲ ਹੋਣਾ ਚਾਹੀਦਾ, ਤੇ ਇਹਦੇ ਵਿੱਚ ਮਤਲਬ ਘੋੜੇ ਸਾਰੇ ਹੀ ਤਕੜੇ ਹੁੰਦੇ ਆ, ਡਿਪੈਂਡ ਕਰਦਾ ਵੀ ਰੇਸ ਕਿਵੇਂ ਰਨ ਕਰਦੀ ਆ, ਕੋਈ ਘੋੜਾ ਜਿਵੇਂ ਸਿਟ ਬੈਕ ਕਰਦਾ ਜਾਂ ਫਰੰਟ ਤੇ ਲੀਡ ਕਰਦਾ, ਜਿਵੇਂ ਲਾਸਟ ਈਅਰ ਟਵੀ ਲਾਈਟ ਪੇਮੈਂਟ ਸੀਗਾ ਤੇ ਕਿਸੇ ਨੇ ਕਦੇ ਸੋਚਿਆ ਨਹੀਂ ਸੀ ਵੀ ਮੈਲਬਨ ਕੱਪ ਦੇ ਵਿੱਚ ਲੀਡ ਕਰਕੇ ਜਿੱਤ ਸਕਦਾ ਕੋਈ, ਤੇ 3-4 ਲੈਂਥ ਤੋਂ ਉਹਨੇ ਲੀਡ ਕੀਤੀ ਤੇ ਆਲ ਦਾ ਵੇ ਉਹ ਜਿੱਤਿਆ। ਬਟ ਇਹ ਰੇਸ ਦੇ ਵਿੱਚ ਮੋਸਟਲੀ ਕੀ ਹੁੰਦਾ ਵੀ ਜਿਹੜੇ ਲਾਈਟ ਵੇਟ ਘੋੜੇ ਹੁੰਦੇ ਆ, ਮਤਲਬ ਜਿਹਨਾਂ ਦੇ ਉੱਤੇ ਜਿਹੜਾ ਜੋਕੀ ਦਾ ਵੇਟ ਆ ਉਹ ਲਾਈਟ ਹੁੰਦਾ, ਜਿਵੇਂ 52-53 ਕੇਜੀ 54 ਕੇਜੀ, ਉਹਨਾਂ ਨੂੰ ਗੈਟ ਥਰੂ ਹੋਣਾ ਬੜਾ ਈਜੀ ਆ ਇਹਦੇ ਵਿੱਚ, ਰੈਦਰ ਦੈਨ ਕਿ 57 ਕੇਜੀ 58 ਕੇਜੀ ਜਿਹੜੇ ਕੈਰੀ ਕਰ ਰਹੇ ਆ ਜਿਹਨਾਂ ਨੂੰ ਪੈਨਲਟੀ ਆ ਘੋੜਿਆਂ ਨੂੰ। ਤੇ ਇਹਦੇ ਵਿੱਚ ਕੀ ਹੁੰਦਾ ਵੀ ਜਿਹੜਾ ਘੋੜਾ ਬਾਲਾ ਵਧੀਆ ਹੁੰਦਾ, ਜਿਹਨਾਂ ਨੇ ਕਾਫੀ ਰੇਸਾਂ ਪਾਸਟ ਦੇ ਵਿੱਚ ਜਿੱਤੀਆਂ, ਤੇ ਇਹ ਉਹਨਾਂ ਦੇ ਉੱਤੇ ਪੈਨਲਟੀ ਪਾ ਦਿੰਦੇ ਆ ਸਾਰਿਆਂ ਨੂੰ ਈਵਨ ਕਰਨ ਦੇ ਲਈ ਕਿ ਉਹਨਾਂ ਨੇ ਐਕਸਟਰਾ 2-3 ਕੇਜੀ ਵੇਟ ਕੈਰੀ ਕਰਨਾ। ਤੇ ਜਿਹੜਾ ਵੇਟ ਦਾ ਫੈਕਟਰ ਆ ਉਹ ਬਹੁਤ ਜ਼ਿਆਦਾ ਮੈਟਰ ਕਰਦਾ ਰੇਸਿੰਗ ਦੇ ਵਿੱਚ, ਬਹੁਤ ਜ਼ਿਆਦਾ, ਈਵਨ 1/2 ਕੇਜੀ ਵੀ ਮਤਲਬ ਘੋੜੇ ਨੂੰ ਬਹੁਤ ਜ਼ਿਆਦਾ ਮੈਟਰ ਕਰਦਾ। ਤੇ ਜਦੋਂ ਤੁਸੀਂ ਦੇਖਦੇ ਹੋ ਵੀ ਰੇਸ ਫਿਨਿਸ਼ ਹੁੰਦੀ ਆ, ਸਪੈਸ਼ਲੀ ਮੈਲਬਨ ਕੱਪ ਹੈ ਨਾ, ਤੇ ਮਤਲਬ ਸਕਿੰਟਾਂ ਦਾ ਵੀ ਫਰਕ ਨਹੀਂ ਹੁੰਦਾ ਇੱਕ ਦੂਜੇ ਦੇ ਵਿੱਚ, ਤੇ ਉਹ ਡਿਪੈਂਡ ਆ ਵੀ ਰੇਸ ਕਿਵੇਂ ਰਨ ਹੋਈ, ਤੁਸੀਂ ਘੋੜਾ ਕਿਧਰੇ ਸਟੱਕ ਤਾਂ ਨਹੀਂ ਹੋਇਆ, ਜੋਕੀ ਕੌਣ ਸੀ, ਉਹਨੇ ਕਿਵੇਂ ਭਜਾਇਆ ਕਿਵੇਂ ਨਹੀਂ ਭਜਾਇਆ, ਇਹ ਸਾਰੀਆਂ ਗੱਲਾਂ ਮੈਟਰ ਕਰਦੀਆਂ। ਗਰਾਊਂਡ ਮੈਟਰ ਕਰਦਾ ਵੀ ਉਸ ਦਿਨ ਰੇਸ ਮਤਲਬ ਰੇਨ ਹੈਗੀ ਆ ਜਾਂ ਟਰੈਕ ਦੇ ਵਿੱਚ ਕਿੰਨਾ ਪਾਣੀ ਉਹਨਾਂ ਨੇ ਪਾਇਆ, ਤੇ ਬਹੁਤ ਜੇ ਫੈਕਟਰਾਂ ਜਿਹੜੇ ਮੈਟਰ ਕਰਦੇ ਆ।
ਕਿਸੇ ਖਾਸ ਘੋੜੇ ਨਾਲ ਤੁਹਾਡਾ ਖਾਸ ਲਗਾਵ?
ਹਾਂਜੀ ਬਿਲਕੁਲ ਹੁੰਦਾ ਜੀ, ਬਿਲਕੁਲ ਹੁੰਦਾ, ਕਿਉਂਕਿ ਜਿਸ ਘੋੜੇ ਨਾਲ ਤੁਸੀਂ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਹੋ ਉਹਨਾਂ ਨਾਲ ਹੁੰਦਾ, ਤੇ ਉਹ ਘੋੜੇ ਸਕਸੈਸ ਵੀ ਬਹੁਤ ਹੋਏ ਆ। 3-4 ਇਹੋ ਜਿਹੇ ਘੋੜੇ ਹੈਗੇ ਆ, ਜਿਹੜੇ ਇੱਕ ਹੈਗਾ ਸੈਮਸ ਰੋਡ ਕਰਕੇ ਘੋੜਾ ਸੀਗਾ, ਉਹਨੂੰ ਐਡੀਲੇਟ ਬਹੁਤ ਟਰੈਵਲ ਕੀਤਾ ਮੈਂ, ਤੇ ਉਹਦੇ ਨਾਲ ਹਰ ਵੀਕਐਂਡ ਹੀ ਮੇਰਾ ਉਹਦੇ ਨਾਲ ਹੁੰਦਾ ਸੀ ਉਸ ਘੋੜੇ ਨਾਲ, ਇੱਥੋਂ 8 ਆਵਰ ਦੀ ਡਰਾਈਵ ਕਰਕੇ ਜਾਣਾ ਐਡੀਲੇਟ ਵੀਕਐਂਡ ਤੇ, ਉੱਥੇ ਹੀ ਰਹਿਣਾ, ਰੇਸ ਕਰਾਉਣੀ, ਵਾਪਸ ਲੈ ਕੇ ਆਉਣਾ। ਤੇ ਪ੍ਰਾਈਸੀ ਦਾ ਘੋੜਾ ਸੀਗਾ ਉਹ, ਜਿਹੜਾ ਮਤਲਬ ਹੋਂਗਕੋਂਗ ਦੇ ਵਿੱਚ ਬਹੁਤ ਵੱਡਾ ਬਿਜ਼ਨਸਮੈਨ ਆ ਰੇਸਿੰਗ ਦੇ ਵਿੱਚ। ਤੇ ਇੱਕ ਹੋਰ ਘੋੜਾ ਹੈਗਾ, ਉਹਦੇ ਨਾਲ ਵੀ ਮੇਰੀ ਬਹੁਤ ਡਿਫਰੈਂਟ ਮਤਲਬ ਫੀਲਿੰਗ ਰਹੀ ਆ, ਤੇ ਬੜਾ ਹੀ ਮਤਲਬ ਸਕਿਨੀ ਤੇ ਬਾਲਾ ਜ਼ਿਆਦਾ ਲੰਬਾ ਚੌੜਾ ਵੀ ਨਹੀਂ ਘੋੜਾ ਉਹ, ਕਿਸੇ ਨੇ ਉਹਨੂੰ ਮਤਲਬ $4,000 ਦਾ ਬੱਚਾ ਉਹ ਖਰੀਦਿਆ ਸੀਗਾ
ਜੀ।
ਤੇ ਜਦੋਂ ਉਹਨੇ ਰੇਸਿੰਗ ਸ਼ੁਰੂ ਕੀਤੀ ਤੇ ਮੋਸਟ ਆਫ ਦਾ ਟਾਈਮ ਉਹਨੂੰ ਮੈਂ ਹੀ ਸਟ੍ਰੈਪ ਕੀਤਾ, ਮੈਂ ਹੀ ਰੇਸਾਂ ਤੇ ਲੈ ਕੇ ਗਿਆ, ਤੇ ਜਿਹੜੇ ਓਨਰ ਸੀ ਉਹ ਵੀ ਮੈਨੂੰ ਸਪੈਸ਼ਲ ਕੋਲ ਕਰਕੇ ਕਹਿੰਦੇ ਹੁੰਦੇ ਸੀ ਵੀ ਮੇਕ ਸ਼ੋਰ ਤੂੰ ਹੀ ਆਵੇਂ, ਇਹਦੇ ਨਾਲ ਕੋਈ ਹੋਰ ਨਾ ਆਵੇ, ਤੂੰ ਸਾਡੇ ਲਈ ਲੱਕੀ ਆ ਬਹੁਤ। ਤੇ ਉਹ ਘੋੜਾ ਜਿਵੇਂ $4,000 ਦਾ ਉਹਨਾਂ ਨੇ ਲਿਆ ਸੀ, ਤੇ ਉਹਨੇ ਅਰਾਊਂਡ 1.2 ਮਿਲੀਅਨ ਪ੍ਰਾਈਜ਼ ਮਨੀ ਜਿਹੜੀ ਹੈਗੀ ਆ ਉਹ ਜਿੱਤੀ ਆ
ਜੀ। ਸੰਦੀਪ, ਤੇ ਰੇਸਿੰਗ ਚ ਲੱਗੇ ਪੈਸਿਆਂ ਕਾਰਨ ਕਈ ਲੋਕ ਘੋੜਿਆਂ ਦੀ ਦੌੜ ਨੂੰ ਕ੍ਰੂਅਲ ਯਾਨੀ ਕਿ ਬੇਰਹਿਮ ਵੀ ਸਮਝਦੇ ਹਨ, ਤੁਹਾਡੀ ਇਸ ਬਾਰੇ ਕੀ ਰਾਏ ਹੈ?
ਨਹੀਂ ਜੀ, ਇਹੋ ਜਿਹਾ ਕੁਛ ਨਹੀਂ ਹੈਗਾ ਬਿਲਕੁਲ ਵੀ, ਇਹ ਲੋਕਾਂ ਦੀ ਗਲਤ ਸੋਚਣੀ ਹੈਗੀ ਆ। ਉਹ ਇਹ ਨਹੀਂ ਦੇਖਦੇ ਵੀ ਜਿਹੜੇ ਘੋੜੇ ਹੈਗੇ ਆ ਵੀ ਜੇ ਉਹਨਾਂ ਨੂੰ ਰੇਸਿੰਗ ਦੇ ਵਿੱਚ ਨਹੀਂ ਪਾਇਆ ਜਾਵੇ ਤਾਂ ਉਹਨਾਂ ਦਾ ਕੀ ਬਣੂਗਾ। ਹੁਣ ਤੁਸੀਂ ਇੰਡੀਆ ਦੇ ਵਿੱਚ ਦੇਖੋ, ਇੰਡੀਆ ਦੇ ਵਿੱਚ ਜਿਹੜੀ ਰੇਸਿੰਗ ਆ ਸਾਊਥ ਦੇ ਵਿੱਚ ਥੋੜੀ ਜੀ ਹੈਗੀ ਆ, ਪਰ ਨੌਰਥ ਦੇ ਵਿੱਚ ਬਿਲਕੁਲ ਨਹੀਂ। ਤੇ ਉੱਥੇ ਜਿਹੜਾ ਘੋੜਿਆਂ ਦਾ ਵਜੂਦ ਆ, ਮਤਲਬ ਜਿਹੜੀ ਕੁਛ ਹੀ ਫੈਮਿਲੀਆਂ ਪਿੰਡਾਂ ਦੇ ਵਿੱਚ ਜਿਹੜੀ ਰੱਖਦੀਆਂ, ਬਾਕੀ ਮਤਲਬ ਉਹਨਾਂ ਦਾ ਵਜੂਦ ਹੀ ਭੁੱਲ ਗਏ ਵੀ ਘੋੜਾ ਚੀਜ਼ ਕੀ ਆ। ਘੋੜਾ ਇੱਕ ਇਹੋ ਜਿਹੀ ਚੀਜ਼ ਆ ਮਤਲਬ ਤੁਹਾਨੂੰ ਲਾਈਫ ਟਾਈਮ ਜਿਹੜਾ ਬੁੱਢਾ ਨਹੀਂ ਹੋਣ ਦਿੰਦਾ, ਤੁਹਾਡੀ ਬੋਡੀ ਦੇ ਵਿੱਚ ਐਨਰਜੀ ਰੱਖਦਾ, ਤੇ ਤੁਹਾਨੂੰ ਬਹੁਤ ਤਰ੍ਹਾਂ ਦੀ ਡਿਫਰੈਂਟ ਫੀਲਿੰਗ ਦਿੰਦਾ, ਤੇ ਅੱਜ ਦੇ ਟਾਈਮ ਦੇ ਵਿੱਚ ਇੱਕ ਬਹੁਤ ਵੱਡਾ ਬਿਜ਼ਨਸ ਵੀ ਹੈਗਾ ਏ। ਤੇ ਇੱਥੇ ਜਿਵੇਂ ਘੋੜੇ ਦੀ ਕੇਅਰ ਹੁੰਦੀ ਆ ਸਵੇਰ ਤੋਂ ਸ਼ਾਮ ਤੱਕ, ਰਾਤ ਤੱਕ, ਵੈਦਰ ਦੇ ਕੰਡੀਸ਼ਨ ਦੇ ਹਿਸਾਬ ਨਾਲ, ਹਰੇਕ ਚੀਜ਼ ਦੇ ਹਿਸਾਬ ਨਾਲ, ਤੇ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਕਿਸੇ ਤਰ੍ਹਾਂ ਦੀ ਕਰੂਲਟੀ ਹੈਗੀ ਆ, ਇੱਕ ਕੰਪੀਟੀਸ਼ਨ ਆ। ਤੁਸੀਂ ਦੇਖਦੇ ਹੋ ਜਿਹੜੇ ਆਪਣੇ ਬਾਹਰ ਜਾਂਦੇ ਆ ਕੰਪੀਟ ਕਰਦੇ ਆ ਓਲੰਪਿਕ ਚ ਹੋਰ ਤਰ੍ਹਾਂ ਦੀ, ਕਿੰਨੀ ਮਿਹਨਤ ਉਹ ਕਰਦੇ ਆ, ਤੇ ਉਹ ਇੱਕ ਡਿਫਰੈਂਟ ਮਤਲਬ ਫੀਲਿੰਗ ਹੁੰਦੀ ਆ ਉਹਨਾਂ ਨੂੰ। ਤੇ ਘੋੜਾ ਵੀ ਸੇਮ ਚੀਜ਼ ਹੈ, ਇਹਦੀ ਸੇਮ ਮਤਲਬ ਘੋੜਾ ਤੇ ਬੰਦਾ ਸੇਮ ਸੋਚਣੀ ਆ, ਤੇ ਉਹਨਾਂ ਦੀ ਸੇਮ ਆਪਣੇ ਵਾਲੇ ਇਮੋਸ਼ਨ ਜਿਹੜੇ ਹੈਗੇ ਆ ਘੋੜਿਆਂ ਦੇ, ਆਪਣੇ ਵਾਲੀ ਫੀਲਿੰਗ ਹੈਗੀ ਆ। ਤੇ ਜੇ ਘੋੜਿਆਂ ਨੂੰ ਰੇਸਾਂ ਨਹੀਂ ਕਰਾਈਆਂ ਗਈਆਂ ਨਾ, ਤਾਂ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦਾ ਫਿਊਚਰ ਕੀ ਹੋਊਗਾ ਇਹਨਾਂ ਕੰਟਰੀਆਂ ਦੇ ਵਿੱਚ। ਉਹਨਾਂ ਦੀ ਦੇਖ ਰੇਖ ਕਿਸ ਤਰੀਕੇ ਨਾਲ ਕੀਤੀ ਜਾਊਗੀ, ਕਿਵੇਂ ਉਹਨਾਂ ਦਾ ਖਰਚਾ ਕੱਢਿਆ ਜਾਊਗਾ, ਤੇ ਜਿਹੜਾ ਕੌਣ ਹੋਊਗਾ ਵੀ ਇੰਨੀ ਮਨੀ ਇਨਵੈਸਟ ਕਰੂਗਾ ਘੋੜੇ ਨੂੰ ਰੱਖਣ ਦੇ ਲਈ। ਕਹਿਣ ਦਾ ਮਤਲਬ ਜਿਹੜੀ ਰੇਸਿੰਗ ਆ ਜਾਂ ਜਿਹੜੇ ਇਹ ਐਨੀਮਲ ਇੱਕ ਪ੍ਰਜਾਤੀ ਆ ਜਿਹੜੀ ਘੋੜਿਆਂ ਦੀ, ਮਤਲਬ ਇਹ ਹੌਲੀ ਹੌਲੀ ਘੱਟ ਜੂਗੀ ਮੇਰੇ ਹਿਸਾਬ ਨਾਲ।
ਜੀ, ਤੇ ਘੋੜਿਆਂ ਦੀ ਸਾਂਭ ਸੰਭਾਲ ਦਾ ਆਸਟ੍ਰੇਲੀਆ 'ਚ ਕਿੰਨਾ ਕੁ ਖਰਚਾ ਆਉਂਦਾ ਹੈ?
ਜੀ, ਸਾਂਭ ਸੰਭਾਲ ਇੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਵੀ ਲੇਬਰ ਆ ਜਿਹੜੀ ਸਭ ਤੋਂ ਮਹਿੰਗੀ ਆ, ਲੇਬਰ ਮੇਨ ਚੀਜ਼, ਤੇ ਘੋੜਾ ਟਾਈਮ ਬਹੁਤ ਮੰਗਦਾ, ਤੇ ਜਿਹੜਾ ਫੀਡ ਵਗੈਰਾ ਉਹ ਵੀ ਕਾਫੀ ਐਕਸਪੈਂਸਿਵ ਹੁੰਦਾ, ਤੇ ਕੋਸਟਿੰਗ ਤਾਂ ਪੈਂਦੀ ਆ। ਜੇ ਤੁਸੀਂ ਕੋਈ ਰੇਸਿੰਗ ਘੋੜਾ ਮਤਲਬ ਰੱਖਦੇ ਹੋ, ਐਵਰੀ ਡੇ ਦਾ ਤੁਹਾਨੂੰ ਅਰਾਊਂਡ ਮਤਲਬ ਘੱਟੋ ਘੱਟ $100 ਤੋਂ ਲੈ ਕੇ $140 ਇੱਕ ਦਿਨ ਦੀ ਕੋਸਟਿੰਗ ਹੈਗੀ ਆ, ਤੇ ਘੋੜੇ ਨੂੰ ਰੇਸ ਦੇ ਵਿੱਚ ਪਾਉਣ ਲਈ ਅਰਾਊਂਡ ਤੁਸੀਂ ਕਹਿ ਲਓ ਵੀ 6 to 8 month ਲੱਗ ਜਾਂਦੇ ਆ ਇੱਕ ਰੇਸ ਲਈ ਤਿਆਰ ਕਰਨ ਲਈ। ਇੱਕ ਵਾਰ ਜਦੋਂ ਉਹਦੀ ਫਿਟਨੈਸ ਸ਼ੁਰੂ ਹੋ ਗਈ, ਉਸ ਤੋਂ ਬਾਅਦ ਮਤਲਬ ਉਹ ਕੰਟੀਨਿਊ 2 week ਬਾਅਦ, 3 week ਬਾਅਦ, 4 week ਬਾਅਦ ਰੇਸ ਕਰ ਸਕਦਾ ਘੋੜਾ।
ਕਿੰਨੀ ਉਮਰ ਦਾ ਘੋੜਾ ਰੇਸਾਂ ਚ ਦੌੜਦਾ ਹੈ?
ਜੀ, ਰੇਸ ਦਾ ਤਾਂ ਐ ਆ ਮੇਨ ਜਿਹੜਾ ਆਸਟ੍ਰੇਲੀਆ ਦੀ ਜਿਹੜੀ ਅਰਲੀ ਰੇਸ ਆ ਉਹ 2 year old ਰੇਸ ਆ, ਤੇ 2 ਸਾਲ ਦਾ ਘੋੜਾ ਰੇਸ ਦੇ ਵਿੱਚ ਰੇਸ ਸ਼ੁਰੂ ਕਰ ਸਕਦਾ। ਜਿਵੇਂ ਛੋਟੀਆਂ ਰੇਸਾਂ ਹੁੰਦੀਆਂ 800 meter ਦੀ, 1000 meter ਦੀ, 1200 meter ਦੀ, ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਘੋੜੇ ਦੀ ਏਜ ਥੋੜੀ ਵੱਧਦੀ ਆ, 3 year old, 4 year old, ਤੇ ਉਹਦਾ ਜਿਹੜਾ ਡਿਸਟੈਂਸ ਆ ਡਿਪੈਂਡ ਕਰਦਾ ਪੈਡਾਗਰੀ ਤੇ ਵੀ ਕਿਹੜੀ ਪੈਡਾਗਰੀ ਦਾ ਘੋੜਾ, ਤੇ ਡਿਸਟੈਂਸ ਆ ਜਿਹੜਾ ਉਹਦਾ ਵੱਧਦਾ ਰਹਿੰਦਾ। ਤੇ ਜਿਹੜੇ ਘੋੜੇ ਆ ਜਿਵੇਂ ਤੁਸੀਂ ਕਹਿ ਲਓ ਵੀ ਸਟੇਅਰ ਆ ਥੋੜੀ ਜਿਹੀ ਲੰਬੀ ਰੇਸ ਦੇ ਘੋੜੇ, ਜਿਵੇਂ ਉਹਨਾਂ ਦੀ ਰੇਸ ਘੱਟ ਆ ਤਾਂ ਉਹਨਾਂ ਨੂੰ ਛੋਟੇ ਡਿਸਟੈਂਸ ਦੇ ਵਿੱਚ ਪਰ ਹਾਈ ਪੇਸ ਰੇਸਾਂ ਦੇ ਵਿੱਚ ਉਹਨਾਂ ਨੂੰ ਭਜਾਇਆ ਜਾਂਦਾ। ਪਰ ਜਦੋਂ ਉਹਨਾਂ ਦੀ ਏਜ ਜਿਵੇਂ 6 ਸਾਲ ਦੇ, 7 ਦੇ, 8 ਦੇ ਹੋ ਗਏ, ਸਟੇਅਰ ਰੇਸ ਜਾਂ ਜੰਪਿੰਗ ਰੇਸ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿੱਚ ਉਹਨਾਂ ਨੂੰ ਭਜਾਇਆ ਜਾਂਦਾ, ਕਿਉਂਕਿ ਉਹਨਾਂ ਦਾ ਸਟੈਮਿਨਾ ਕਾਫੀ ਹੁੰਦਾ, ਕਾਫੀ ਲੰਬੇ ਉਹ ਭੱਜ ਲੈਂਦੇ ਆ। ਤੇ ਅਰਾਊਂਡ ਜਿਹੜੇ ਜੰਪ ਵਾਲੇ ਘੋੜੇ ਆ ਉਹ ਅਰਾਊਂਡ 12 year old ਤੱਕ ਮਤਲਬ ਜੰਪਸ ਰੇਸਾਂ ਦੇ ਵਿੱਚ ਭੱਜ ਲੈਂਦੇ ਆ, ਤੇ ਜਿਹੜੇ ਫਲੈਟ ਵਾਲੇ ਆ ਅਰਾਊਂਡ 8-9 ਸਾਲ ਦੀ ਏਜ ਤੱਕ ਉਹ ਭੱਜ ਲੈਂਦੇ ਆ। ਤੇ ਜਿਹੜਾ ਏਜ ਦਾ ਸਵਾਲ ਆ, ਏਜ ਘੋੜੇ ਦੀ ਮਤਲਬ ਅਰਾਊਂਡ 25 to 30 ਸਾਲ ਆਰਾਮ ਨਾਲ ਘੋੜਾ ਜੀ ਸਕਦਾ ਜੇ ਘੋੜੇ ਦੀ ਸਾਂਭ ਸੰਭਾਲ ਵਧੀਆ ਹੋਵੇ।
ਤੇ ਜਾਂਦੇ ਜਾਂਦੇ ਤੁਸੀਂ ਕੋਈ ਖਾਸ ਗੱਲ ਜੋ ਸਾਂਝੀ ਕਰਨਾ ਚਾਹੁੰਦੇ ਹੋਵੋ?
ਹਾਂਜੀ, ਇੱਕ ਗੱਲ ਜ਼ਰੂਰ ਹੈਗੀ ਹੈ, ਮੈਂ ਸਭ ਨੂੰ ਇਹ ਗੱਲ ਕਹਿਣਾ ਚਾਹਾਂਗਾ ਵੀ ਜਿਵੇਂ ਨਵੇਂ ਸਟੂਡੈਂਟ ਇੱਥੇ ਆਉਂਦੇ ਆ, ਇੱਥੇ ਆ ਕੇ ਏਜੰਟ ਜਿਹੜੇ ਹੈਗੇ ਆ ਜਿਹੜੇ ਕੋਰਸਾਂ ਦੇ ਵਿੱਚ ਉਹਨਾਂ ਨੇ ਪਾਤਾ, ਉਹ ਸੋਚਦੇ ਆ ਵੀ ਬਸ ਉਹੀ ਲਾਈਫ ਦਾ ਐਂਡ ਆ, ਉਹਦੇ ਥਰੂ ਹੀ ਉਹਨਾਂ ਨੂੰ ਜੀਣਾ ਪੈਣਾ, ਉਸੇ ਹਿਸਾਬ ਨਾਲ ਚੱਲਣਾ ਪੈਣਾ। ਬਟ ਆਸਟ੍ਰੇਲੀਆ ਦੇ ਵਿੱਚ ਬਹੁਤ ਇਸ ਤਰ੍ਹਾਂ ਦੀ ਹਿਡਨ ਇੰਡਸਟਰੀ ਹੈਗੀ ਆ ਜਿਹੜੀ ਮਤਲਬ ਸੈਲਰੀ ਬਹੁਤ ਅੱਛੀ ਪ੍ਰੋਵਾਈਡ ਕਰਦੀ ਆ ਤੁਹਾਨੂੰ, ਤੇ ਮਤਲਬ ਡਿਫਰੈਂਟ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਟਰਾਈ ਕਰਨੀਆਂ ਜ਼ਰੂਰ ਚਾਹੀਦੀਆਂ, ਰੈਦਰ ਦੈਨ ਕਿ ਜਿਹੜੇ ਮੇਨ 2-4 courses ਹੈਗੇ ਆ ਜਿਹਦੇ ਵਿੱਚ ਲੋਕ ਆਉਂਦੇ ਆ। ਤੇ ਹਰੇਕ ਚੀਜ਼ ਦਾ ਰਸਤਾ ਹੈਗਾ ਇੱਥੇ। ਇਹ ਇੰਡਸਟਰੀ ਦਾ ਇਹ ਹੈਗਾ ਵੀ ਤੁਹਾਨੂੰ ਜੇ ਤੁਸੀਂ ਕੰਮ ਸ਼ੁਰੂ ਕਰ ਲਿਆ, ਤੁਸੀਂ PR ਚਾਹੁੰਦੇ ਹੋ, ਤੇ ਪਹਿਲੀ ਤਾਂ ਗੱਲ ਤੁਹਾਨੂੰ ਆਪਣੇ ਸਰੀਰ ਦੀ ਫਿਟਨੈਸ ਲੁੱਕ ਆਫਟਰ ਕਰਨੀ ਪੈਣੀ ਆ, ਦੂਜਾ ਤੁਹਾਨੂੰ ਇੱਕ ਵਾਰ ਕੰਮ ਸ਼ੁਰੂ ਕਰ ਲਿਆ ਲੌਂਗ ਟਾਈਮ ਰੇਸਿੰਗ ਦੇ ਵਿੱਚ ਤੁਹਾਨੂੰ ਰਹਿਣਾ ਪੈਣਾ, ਕਿਉਂਕਿ ਜਿਹੜਾ ਐਕਸਪੀਰੀਅੰਸ ਆ ਇਹ ਐਕਸਪੀਰੀਅੰਸ ਤੁਸੀਂ ਐਵਰੀ ਡੇ ਸਿੱਖਦੇ ਹੋ, ਤੁਸੀਂ ਕਦੇ ਵੀ 1-2 ਸਾਲ ਦੇ ਵਿੱਚ ਐਕਸਪਰਟ ਨਹੀਂ ਬਣ ਸਕਦੇ। ਈਵਨ ਮੈਂ 12 year ਤੋਂ ਕੰਮ ਕਰ ਰਿਹਾ, ਬਟ ਸਟਿਲ ਮੈਨੂੰ ਐਵਰੀ ਸਿੰਗਲ ਡੇ ਮੈਂ ਨਵੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਿੱਖਦਾ ਹਾਂ ਇੰਡਸਟਰੀ ਦੇ ਵਿੱਚ, ਤੇ ਵੈਰੀ ਇੰਟਰਸਟਿੰਗ ਆ ਉਹ ਚੀਜ਼ਾਂ ਮੇਰੇ ਲਈ।
ਸਮੇਂ 'ਚ ਸਮਾਂ ਕੱਢਣ ਲਈ ਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
ਨਹੀਂ, ਥੈਂਕ ਯੂ ਸੁਮਿਤ ਜੀ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।